ਅਸੀਂ ਵਚਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗੇ। ਜਾਓ ਤੀਰਮਲ ਤੋਂ ਵੀਰ ਲੈ ਕੇ ਆਓ, ਨਾਲੇ ਉਤਾਰੇ ਕਰ ਲਾਂਗੇ, ਨਾਲ ਦੀ ਨਾਲ ਅਰਥ ਕਰੀ ਜਾਵਾਂਗੇ। ਉਸ ਵੇਲੇ ਉਸਨੇ ਜਵਾਬ ਦੇ ਕੇ ਤਰਕ ਮਾਰੀ, ਕਹਿਣ ਲੱਗਿਆ ਜੇ ਸੱਚਮੁੱਚ ਗੁਰੂ ਨਾਨਕ ਦਾ ਰੂਪ ਹੈ ਤਾਂ ਫਿਰ ਇਹਨਾਂ ਨੂੰ ਕੀ ਔਖੀ ਆਪਣੇ ਅਨੁਭਵ ਤੋਂ ਬਾਣੀ ਉਚਾਰਨ ਕਰ ਲੈ। ਉਸ ਵੇਲੇ ਮਹਾਰਾਜ ਨੇ, ਕਿਉਂਕਿ ਬਹੁਤ ਸਾਰੇ ਯੁੱਧ ਹੋ ਚੁੱਕੇ ਸੀ ਤੇ ਆਖਰੀ ਯੁੱਧ ਦੇ ਅੰਦਰ ਅਨੰਦਪੁਰ ਸਾਹਿਬ ਛੱਡਣਾ ਪਿਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਛੋਟੇ ਸਾਹਿਬਜ਼ਾਦਿਆਂ ਨੂੰ ਨਿਆਂ ਚਿਣਿਆ ਗਿਆ ਤੇ ਉਸ ਵੇਲੇ ਇਕੱਲੇ ਦੋ ਸਿੰਘ ਨਾਲ ਨੇ ਤਾਂ ਆਪ ਮਾਲਵੇ ਵਿੱਚ ਪਹੁੰਚਦੇ ਨੇ। ਬਹੁਤ ਸਾਰੀ ਸੰਗਤ ਪਿਛਲੀ ਸੀ, ਬਹੁਤ ਸਾਰੀ ਨਵੀਂ ਸੀ, ਕਿੰਨਿਆਂ ਦੇ ਮਨਾਂ ਚ ਇਹ ਸ਼ੰਕੇ ਗੁਜ਼ਰਦੇ ਸੀ ਵੀ ਗੁਰੂ ਮਹਾਰਾਜ ਨੇ ਸ਼ਕਤੀ ਕਿਉਂ ਨਾ ਵਰਤੀ। ਜਦੋਂ ਇਹ ਸਮਰੱਥ ਨੇ ਤਾਂ ਇਹ ਸ਼ਕਤੀ ਵਰਤ ਲੈਂਦੇ, ਤਾਂ ਇਹ ਸਾਰੇ ਸ਼ੰਕਿਆਂ ਦਾ ਉੱਤਰ ਦੇਣ ਵਾਸਤੇ ਜ਼ਰੂਰੀ ਸੀਗਾ। ਸੋ ਮਹਾਰਾਜ ਕਹਿਣ ਲੱਗੇ ਭਾਈ ਤੰਬੂ ਲਾ ਲਓ ਤੇ ਭਾਈ ਮਨੀ ਸਿੰਘ ਲਿਖਿਆ ਕਰਨਗੇ। 14 ਸਾਲ ਦੀ ਉਮਰ ਸੀ ਉਹਨਾਂ ਦੀ। ਸੱਚੇ ਪਾਤਸ਼ਾਹ, ਮੈਂ 14 ਸਾਲ ਦਾ ਬੱਚਾ, ਮੈਨੂੰ ਕੀ ਪਤਾ ਹੈ ਬਾਣੀ ਦੇ ਅਨੁਭਵ ਦਾ, ਇਹਦੇ ਵਿੱਚ ਕਿਵੇਂ ਔਂਕੜ ਲੱਗਦੇ ਨੇ, ਕਿਵੇਂ ਸਿਆਰੀਆਂ, ਕਿਵੇਂ ਬਿਹਾਰੀਆਂ, ਕਿਵੇਂ ਲਾਵਾਂ, ਕਿਵੇਂ ਦਲਾਈਆਂ। ਪਾਤਸ਼ਾਹ, ਮੈਨੂੰ ਵਿਆਹ ਕਰਨ ਦੀ ਸੋਝੀ ਨਹੀਂ ਹੈ, ਮੈਨੂੰ ਗੁਰਬਾਣੀ ਦੀ ਗੂੜ ਭਾਵ ਦਾ ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ ਭਾਈ ਮਨੀ ਸਿੰਘ, ਕੱਲ ਨੂੰ ਰੱਖੀ ਜਾਈ, ਅਕਾਲ ਪੁਰਖ ਨੇ ਚਲਾਉਣੀ ਹੈ। ਸਮਾਧੀ ਸਥਿਤ ਹੋ ਕੇ ਬਹਿ ਜਾਂਦੇ ਸੀ ਤੇ ਆਪ ਕੋਈ ਤਕਰੀਬਨ 2-3 ਪੱਤਰੇ ਰੋਜ਼ ਉਚਾਰਿਆ ਕਰਦੇ ਸੀ ਤੇ ਰੋਜ਼ ਦੀ ਰੋਜ਼ ਉਹਦੀ ਕਥਾ ਕਰਿਆ ਕਰਦੇ ਸੀ। ਸਾਰੀ ਗੁਰਬਾਣੀ ਇਸੇ ਤਰ੍ਹਾਂ ਅਨੁਭਵ ਦੇ ਵਿੱਚੋਂ ਆਪ ਨੇ ਉਚਾਰਨ ਕੀਤੀ। ਸੋ ਇਹ ਅਥੈਂਟੀਸਿਟੀ ਹੈ। ਪਹਿਲੀ ਬੀੜ ਮਿਲਾ ਲਓ, ਇਹ ਮਿਲਾ ਲਓ, ਇੱਕ ਅੱਖਰ ਦਾ ਫਰਕ ਹੈ। ਕਹੋ ਕਬੀਰ ਹਮ ਭਏ ਖਲਾਸੇ, ਇਹਦੇ ਚ ਕਹੋ ਕਬੀਰ ਹਮ ਭਏ ਖਾਲਸੇ, ਜਾਣ ਕੇ ਇਹ ਫਰਕ ਪਾਇਆ ਗਿਆ ਸੀ। ਸੋ ਗੁਰੂ ਗ੍ਰੰਥ ਸਾਹਿਬ ਇੱਕ ਐਸਾ, ਸਾਡੇ ਉੱਪਰ ਐਸੀ ਕਿਰਪਾ ਕੀਤੀ ਹੈ ਕਿ ਸਾਨੂੰ ਬਿਲਕੁਲ ਸਹੀ ਬਾਣੀ ਮਿਲਗੀ ਤੇ ਇਹਦੇ ਅੰਦਰ ਜੋ ਵੀ ਆਉਂਦਾ ਹੈ ਉਹ ਕੱਲੀ ਕੱਲੀ ਗੱਲ ਦਾ ਸਾਨੂੰ ਵਿਚਾਰ ਕਰਨਾ ਚਾਹੀਦਾ। ਸੋ ਆਪਦਾ ਫਰਮਾਨ ਹੈ ਕਿ ਰਾਮ ਰਾਮ ਸਭ ਕੋ ਕਹੇ, ਕਿਹਾ ਰਾਮ ਨਾਮ। ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਸਾਰੇ ਕਰਦੇ ਨੇ ਵੀ, ਪਰ ਹੁੰਦਾ ਤਾਂ ਹੈ ਨਹੀਂ, ਹੈ ਮਨ ਵਿੱਚ ਨਹੀਂ ਵੱਸਦਾ, ਚਿੱਤ ਵਿੱਚ ਨਹੀਂ ਵੱਸਦਾ, ਫਿਰ ਜ਼ਰੂਰ ਇਸ ਗੱਲ ਵਿੱਚ ਕੋਈ ਭੇਤ ਹੈ। ਸੋ ਇਸੇ ਭੇਤ ਨੂੰ ਪੁੱਛਣ ਵਾਸਤੇ ਰਾਜਾ ਸ਼ਿਵਨਾਭ ਗੁਰੂ ਨਾਨਕ ਪਾਸ ਬੇਨਤੀ ਕਰਦਾ, ਲੰਕਾ ਦਾ ਰਾਜਾ, ਹੇ ਸਤਿਗੁਰੂ, ਕਿਰਪਾ ਕਰਕੇ ਉਹ ਮਾਰਗ ਦੱਸੋ ਜਿਸ ਦੇ ਨਾਲ ਪ੍ਰਭੂ ਤੱਕ ਪਹੁੰਚੀ ਦੇ। ਤੇ ਮੈਂ ਸੁਣਿਆ ਕਿ ਅੰਦਰੇ ਹੈ ਆਦਮੀ ਦੇ ਰਸਤਾ, ਉਹ ਕਿਰਪਾ ਕਰਕੇ ਉਹ ਰਸਤੇ ਦੀ ਸੋਝੀ ਪਾਓ। ਇਸੇ ਤਰ੍ਹਾਂ ਮਾਤਾ ਜੀਤੋ ਜੀ ਨੇ ਆ ਕੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ, ਜੋ ਅੰਦਰਲੀ ਅਵਸਥਾ ਹੈ, ਅੰਦਰਲੀਆਂ ਅਵਸਥਾਵਾਂ ਹਨ, ਆਪ ਕਿਰਪਾ ਕਰਕੇ ਉਹਨਾਂ ਨੂੰ ਪ੍ਰਗਟ ਕਰਨ ਦਾ ਯਤਨ ਕਰੋ ਤਾਂ ਕਿ ਇਹ ਉਸ ਰਸਤੇ ਤੇ ਤੁਰ ਕੇ ਉਸ ਥਾਂ ਤੇ ਜਿਸ ਨੂੰ ਪਰਮ ਪਦ ਕਹਿੰਦੇ ਨੇ ਉੱਥੇ ਪਹੁੰਚਿਆ ਜਾ ਸਕੇ, ਪਰਮ ਅਵਸਥਾ ਵਿੱਚ ਨਿਵਾਸ ਕੀਤਾ ਜਾ ਸਕੇ। ਸੋ ਦੋਵੇਂ ਬਾਤਾਂ ਇੱਕੋ ਹੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਰਾਜਾ ਸ਼ਿਵਨਾਭ ਨੂੰ ਕਹਿਣ ਲੱਗੇ, ਰਾਜਨ ਦੋ ਰਸਤੇ ਨੇ, ਇੱਕ ਰਸਤੇ ਨੂੰ ਕਸ਼ਟ ਮਾਰਗ ਕਹਿੰਦੇ ਨੇ, ਇੱਕ ਨੂੰ ਸਹਿਜ ਮਾਰਗ ਕਹਿੰਦੇ ਨੇ। ਰਸਤੇ ਤਾਂ ਬੇਅੰਤ ਨੇ, ਪਰ ਦੋ ਰਸਤੇ ਨੇ ਜਿਹੜੇ ਗੁਰਮਤ ਵਿੱਚ ਪ੍ਰਵਾਨ ਨੇ। ਕਹਿਣ ਲੱਗਿਆ, ਮਹਾਰਾਜ ਮੈਨੂੰ ਦੋਹਾਂ ਦੀ ਸੋਝੀ ਕਰਾ ਦਿਓ। ਤਾਂ ਮਹਾਰਾਜ ਪਹਿਲਾਂ ਇਹ ਦੱਸ ਰਹੇ ਨੇ ਕਿ ਜੋ ਥੋੜਾ ਔਖਾ ਰਸਤਾ ਹੈ, ਬੇਲ ਵਾਲੇ ਜਿਹੜੇ ਕਰ ਸਕਦੇ ਨੇ, ਲਗਨ ਵਾਲੇ ਕਰ ਸਕਦੇ ਨੇ, ਉਹ ਰਸਤਾ ਇਸ ਤਰ੍ਹਾਂ ਦੇ ਨਾਲ ਹੈ। ਉਹਦੀਆਂ ਪਿਛਲੇ 4 ਦਿਵਾਨਾਂ ਚ ਵਿਚਾਰ ਹੋ ਚੁੱਕੀ ਹੈ ਕਿ ਉਹਦੀਆਂ ਕੁਛ ਰਹਿਤਾਂ ਹੁੰਦੀਆਂ। ਜਦ ਤੱਕ ਆਦਮੀ ਰਹਿਤ ਨਹੀਂ ਰੱਖਦਾ ਉਨੀ ਦੇਰ ਤੱਕ ਭਾਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਜਿਸ ਤਰ੍ਹਾਂ ਦੇ ਨਾਲ ਇੱਕ ਜਹਾਜ਼ ਹੈ ਉਹਦੇ 'ਚ 50-60 ਗਲੀਆਂ ਹੋ ਜਾਣ, ਕੀ ਹੋਏਗਾ? ਸਮੁੰਦਰ ਦਾ ਪਾਣੀ ਪੈਣਾ ਸ਼ੁਰੂ ਹੋ ਜਾਏਗਾ। ਜਦ ਤੱਕ ਉਹ ਗਲੀਆਂ ਪਲੱਗ ਨਹੀਂ ਕਰਦੇ, ਅਸੀਂ ਹੋਲ ਪਲੱਗ ਨਹੀਂ ਕਰਦੇ, ਸਮੁੰਦਰ ਪਾਰ ਨਹੀਂ ਹੋ ਸਕਦਾ। ਜਹਾਜ਼ ਡੁੱਬ ਜਾਏਗਾ ਪਾਣੀ ਭਰ ਕੇ। ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੇ ਅੰਦਰ ਕੁਛ ਹੋਲ ਨੇ, ਗਲੀਆਂ ਨੇ, ਐ ਸਮਝ ਲਓ ਕੁਛ ਗਰਾਵਟਾਂ ਨੇ। ਜਦ ਤੱਕ ਅਸੀਂ ਉਹਨਾਂ ਨੂੰ ਪਲੱਗ ਨਹੀਂ ਕਰਦੇ ਉਨੀ ਦੇਰ ਤੱਕ ਨਹੀਂ ਹੁੰਦਾ। ਜਾਂ ਐ ਸਮਝ ਲਓ ਕੁਛ ਤਾਰਾਂ ਨੇ, ਜਿੰਨਾ ਚਿਰ ਉਹ ਡਿਸਕਨੈਕਟਡ ਨੇ ਉਨੀ ਦੇਰ ਤੱਕ ਉਡਾਰੀ ਨਹੀਂ ਮਾਰੀ ਜਾ ਸਕਦੀ। ਸੋ ਉਹਨਾਂ ਦੇ ਬਾਰੇ ਪਿੱਛੇ ਬੜੇ ਵਿਸਥਾਰ ਦੇ ਨਾਲ ਵਿਚਾਰ ਕੀਤੀ ਗਈ ਸੀ ਕਿ ਸਭ ਤੋਂ ਪਹਿਲਾਂ ਆਦਮੀ ਦੇ ਮਨ ਦੇ ਅੰਦਰ ਅਹਿੰਸਾ ਦੀ ਲੋੜ ਹੈ। ਕਿਸੇ ਜੀ ਨੂੰ ਦੁੱਖ ਨਾ ਦੇਣਾ, ਦੁੱਖ ਨਾ ਦੇ ਕਿਸੇ ਜੀ, ਪਤ ਸਿਉ ਕਰ ਜਾਵੋ, ਇੱਜ਼ਤ ਦੇ ਨਾਲ ਆਪਣੇ ਘਰ ਜਾਵਾਂਗੇ ਜੇ ਅਸੀਂ ਕਿਸੇ ਜੀਵ ਨੂੰ ਦੁੱਖ ਨਾ ਦਿੱਤਾ, ਨਾ ਸਰੀਰਕ ਤੌਰ ਤੇ, ਨਾ ਵਚਨ ਦੇ ਤੌਰ ਤੇ, ਨਾ ਮਾਨਸਿਕ ਤੌਰ ਤੇ, ਨਾ ਬੁੱਧੀ ਦੇ ਤੌਰ ਤੇ, ਨਾ ਆਪਣੇ ਆਤਮਿਕ ਬਲ ਨਾਲ। ਪੰਜ ਕਿਸਮ ਦੀ ਹਿੰਸਾ ਹੁੰਦੀ ਹੈ। ਪੰਜੇ ਕਿਸਮ ਦੀ ਹਿੰਸਾ ਛੱਡ ਕੇ ਜਦ ਅਸੀਂ ਪਹਿਰਾ ਦਿੰਦੇ ਹਾਂ ਕਿ ਜਵਾਨ ਤੋਂ ਰੁੱਖਾ ਨਹੀਂ ਬੋਲਣਾ, ਸਰੀਰ ਨਾਲ ਕਿਸੇ ਦਾ ਨੁਕਸਾਨ ਨਹੀਂ ਕਰਨਾ, ਮਨ ਨਾਲ ਕਿਸੇ ਦਾ ਬੁਰਾ ਨਹੀਂ ਕਿਤਮਣਾ, ਰੋਜ਼ ਇਹ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਹੱਦ ਦਿਨੋਂ ਕਹਿਣਾ, ਦੁਸ਼ਮਣਾਂ ਦਾ ਵੀ ਭਲਾ, ਪਾਤਸ਼ਾਹ ਜਿਹੜੇ ਮੇਰੇ ਨਾਲ ਵਰਿਆਈਆਂ ਕਰਦੇ ਉਹਨਾਂ ਦਾ ਵੀ ਭਲਾ ਕਰ, ਉਹ ਭੁੱਲੇ ਹੋਏ ਨੇ, ਉਹਨਾਂ ਨੂੰ ਸੋਝੀ ਦੇ। ਪਿਛਲੀ ਵਾਰੀ ਮੈਂ ਦੱਸਿਆ ਸੀ ਕਿ ਇੱਕ ਮਹਾਤਮਾ ਸੀ, ਬਾਬਾ ਫਰੀਦ ਜੀ ਨੂੰ ਇਹ ਕਹਿੰਦੇ ਨੇ ਕਿ ਉਹ ਜਾਂਦੇ ਨੇ ਤਾਂ ਰਸਤੇ ਦੇ ਅੰਦਰ ਕੋਈ ਬਹੁਤ ਗਲਤ ਬੰਦਾ ਮਿਲ ਗਿਆ, ਉਹਨੇ ਆ ਕੇ ਇਹਨਾਂ ਨੂੰ ਨਾ ਤਾਂ ਸਮਾਨ ਖੋਲਿਆ ਜਿਹੜਾ ਮਾੜੇ ਮੋਟੇ ਇੱਕ ਦੋ ਕੱਪੜੇ ਸੀ, ਤੇ ਨਾਲੇ ਧੱਕੇ ਧੁੱਕੇ ਬਹੁਤ ਮਾਰੇ। ਮਰੀਜ਼ ਕਹਿਣ ਲੱਗੇ ਬਾਬਾ ਜੀ ਅਸੀਂ ਕੁਛ ਦੇਖ ਨਹੀਂ ਸਕਦੇ। ਕਹਿੰਦੇ ਨਹੀਂ ਸ਼ਾਂਤ ਰਹੋ। ਅਖੀਰ ਜਦ ਉਹ ਚਲਿਆ ਗਿਆ ਇਹਨਾਂ ਦੇ ਨੇਤਰਾਂ ਚੋਂ ਜਲ ਜਾਣ ਲੱਗ ਗਿਆ, ਤਾਂ ਮਰੀਜ਼ਾਂ ਨੇ ਕਿਹਾ ਕਹਿੰਦੇ ਮੁਰਸ਼ਿਦ ਜਦੋਂ ਉਹ ਹਾਜ਼ਰ ਸੀ, ਧੱਕੇ ਮਾਰਦਾ ਸੀ, ਉਸ ਵੇਲੇ ਅਸੀਂ ਕਹਿੰਦੇ ਸੀ ਵੀ ਇਹਨੂੰ ਫੜ ਲਈਏ, ਹੁਣ ਤੁਸੀਂ ਕਿਉਂ ਰੋਂਦੇ ਹੋ? ਕਹਿੰਦੇ ਮੈਂ ਨਹੀਂ ਰੋਂਦਾ, ਮੈਂ ਤਾਂ ਅੱਲਾਹ ਤਾਲਾ ਨੂੰ ਕਹਿੰਦਾ ਹੇ ਅੱਲਾਹ ਤਾਲਾ, ਤਾਂ ਇਹ ਬੰਦਾ ਕਿੰਨਾ ਭੁੱਲ ਚ ਪਾਇਆ ਹੋਇਆ, ਤੂੰ ਇਹਦੇ ਉੱਤੇ ਕਿਰਪਾ ਕਰ, ਇਹਦੇ ਔਗਣਾਂ ਨੂੰ ਮਾਫ਼ ਕਰ, ਇਹ ਤਾਂ ਗਲਤ ਰਸਤੇ ਜਾ ਰਿਹਾ, ਡੁੱਬਣ ਦੇ ਰਸਤੇ ਜਾ ਰਿਹਾ, ਤੇ ਮੈਂ ਤਾਂ ਬੇਨਤੀ ਕਰ ਰਿਹਾ ਅੱਲਾਹ ਤਾਲਾ ਦੇ ਪਾਸ। ਥੋੜੀ ਦੇਰ ਤੇ ਬਾਅਦ ਕੀ ਦੇਖਦੇ ਹਾਂ, ਉਹ ਬੰਦਾ ਮੁੜ ਕੇ ਆ ਗਿਆ, ਆ ਕੇ ਨਾਲੇ ਤਾਂ ਚਰਨਾਂ ਤੇ ਢਹਿ ਪਿਆ, ਫਕੀਰ ਸਾਈ ਮੈਂ ਬੜਾ ਭੁੱਲਿਆ, ਮੈਨੂੰ ਬੜਾ ਪਛਤਾਵਾ ਹੋਇਆ, ਤੈਨੂੰ ਮੈਂ ਦੁੱਖ ਦਿੱਤਾ। ਸੋ ਕਿੱਡੀ ਬੜੀ ਅਵਸਥਾ ਹੈ ਕਿ ਧੱਕੇ ਮਾਰਨ ਵਾਲੇ ਦਾ ਵੀ ਭਲਾ ਚਾਹੁੰਦੇ। ਸੋ ਇਹ ਅਹਿੰਸਾ ਹੋਇਆ ਕਰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ, ਤੇ ਨਾ ਬੁੱਧੀ ਨਾ ਕਿਸੇ ਦਾ ਨੁਕਸਾਨ ਕਰਨਾ, ਨਾ ਆਤਮਕ ਬਲ ਨਾਲ ਕਰਨਾ। ਦੂਸਰਾ ਹੋਇਆ ਕਰਦਾ ਹੈ ਸਤ ਦਾ ਜੀਵਨ, ਅੰਦਰੋਂ ਵੀ ਹੋ ਜਾ ਤੇ ਬਾਹਰੋਂ ਵੀ ਹੋ ਜਾ, ਕੋਈ ਲੁਕੋ ਵਾਲਾ ਜੀਵਨ ਨਾ ਹੋਵੇ, ਛੁਪੀ ਹੋਈ ਬਾਤ ਜੀਵਨ ਚ ਨਾ ਹੋਵੇ, ਕੋਈ ਵੀ ਇਹੋ ਜਿਹਾ ਹੀ ਹੋਵੇ ਜਿਹਾ ਜਿਹਾ ਹੈ, ਐਜ ਇਟ ਇਜ਼, ਮਾੜਾ ਹੈ ਤਾਂ ਵੀ ਪਬਲਿਕ ਦੇ ਸਾਹਮਣੇ, ਚੰਗਾ ਹੈ ਤਾਂ ਵੀ ਸਾਹਮਣੇ, ਛੁਪਾ ਨਾ ਕਰੇ, ਬਾਜ ਨੂੰ ਕੋਈ ਬੁਰਾ ਨਹੀਂ ਕਹਿੰਦਾ ਕਿਉਂਕਿ ਉਹਦਾ ਸੁਭਾਅ ਹੈ ਝਪਟਾ ਮਾਰਨਾ, ਬਗਲੇ ਨੂੰ ਸਾਰੇ ਬੁਰਾ ਕਹਿੰਦੇ ਨੇ ਕਿਉਂਕਿ ਉਹ ਧੋਖਾ ਦਿੰਦਾ, ਅੱਖਾਂ ਵਿੱਚ ਕੇ ਇੱਕ ਲੱਤ ਦੇ ਭਾਰ ਖੜਾ ਰਹਿੰਦਾ ਤੇ ਜਦੋਂ ਸ਼ਿਕਾਰ ਨੇੜੇ ਆ ਗਿਆ ਉਸੇ ਵੇਲੇ ਚੁੰਜ ਨਾਲ ਡੱਡੀ ਫੜ ਲੈਂਦਾ, ਉਹਨੂੰ ਬੁਰਾ ਕਹਿੰਦੇ ਨੇ ਕਿਉਂਕਿ ਪੋਜ਼ ਕਰਦਾ, ਦਿਖਦਾ ਹੋਰ ਤਰ੍ਹਾਂ ਦਾ ਲੇਕਿਨ ਹੈ ਅਸਲ ਵਿੱਚ ਹੋਰ ਤਰ੍ਹਾਂ ਦਾ। ਸੋ ਸੱਤ ਦਾ ਜੀਵਨ ਹੋਣਾ ਚਾਹੀਦਾ, ਧੋਖਾ ਨਹੀਂ ਜੀਵਨ ਵਿੱਚ ਚਾਹੀਦਾ, ਪਰਦਾ ਨਹੀਂ ਚਾਹੀਦਾ। ਤੀਸਰਾ ਹੋਇਆ ਕਰਦਾ ਹੈ ਚੋਰੀ, ਨਾ ਸਰੀਰਕ ਚੋਰੀ ਹੋਵੇ ਕਿਸੇ ਦੀ ਵਸਤ ਚੁੱਕਣੀ, ਤੇ ਨਾ ਮਾਨਸਿਕ ਚੋਰੀ ਹੋਵੇ। ਮਾਨਸਿਕ ਚੋਰੀ ਉਹਨੂੰ ਕਹਿੰਦੇ ਨੇ ਕਿ ਪਾਪ ਕਰ ਲਏ, ਛੁਪਾ ਕੇ ਰੱਖੇ ਪਏ ਨੇ ਤੇ ਆਪ ਚੰਗਾ ਬਣਿਆ ਹੋਇਆ, ਲੋਕ ਉਸਤਤ ਕਰਦੇ, ਕਦੇ ਨੀ ਕਹਿੰਦਾ ਵੀ ਮੈਂ ਤਾਂ ਮਾੜਾ, ਮੇਰੀ ਉਸਤਤ ਕਿਉਂ ਕਰੀ ਜਾਂਦੇ, ਤੁਹਾਨੂੰ ਨੀ ਪਤਾ ਮੈਂ ਕਿੰਨਾ ਮਾੜਾ। ਕਈ ਬੰਦੇ ਰਸਮ ਨਾਲ ਕਹਿੰਦੇ ਨੇ ਵੀ ਮੈਂ ਤਾਂ ਬਹੁਤ ਮਾੜਾ, ਲੇਕਿਨ ਅੰਦਰੋਂ ਨਹੀਂ, ਜੇ ਦੂਆ ਕਹਿ ਦੇਵੇ ਫਿਰ ਗੱਲ ਪੈ ਜਾਂਦੇ, ਅਰਦਾਸ ਕਰ ਦੇਣਗੇ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਮੰਦਾ, ਚੋਰ ਜਾਰ ਜੁਹਾਰ, ਪਰ ਕਰ ਜੋ ਹੁੰਦਾ, ਲੇਕਿਨ ਅੰਦਰੋਂ ਨਹੀਂ ਮੰਨਦੇ। ਅੰਦਰੋਂ ਦਾ ਮਾੜਾ ਜਿਹਾ ਕੋਈ ਕਹਿ ਦੇਵੇ ਉਸੇ ਵੇਲੇ ਗੱਲ ਪੈਣ ਨੂੰ ਤਿਆਰ ਹੋ ਜਾਣਗੇ। ਇਹਦਾ ਮਤਲਬ ਹੈ ਕਿ ਮਨ ਤੇ ਜੀਵ ਦਾ ਆਪਸ ਵਿੱਚ ਸਾਥ ਨਹੀਂ ਹੈ, ਉਹ ਕੁਛ ਹੋਰ ਸਮਝਦਾ, ਜਵਾਨ ਕੁਛ ਹੋਰ ਬੋਲ ਰਹੀ ਹੈ, ਚਿੱਤ ਨਾਲ ਨਹੀਂ ਸਾਥ ਦੇ ਰਿਹਾ। ਮੰਮਾ ਮਨਸੋਂ ਕਾਜ ਹੈ ਮਨ ਸਾਧੇ ਸਿੱਧ ਹੋਏ, ਮਨ ਹੀ ਮਨਸੋਂ ਕਹੇ ਕਿ ਵੀਰਾ ਮਨ ਸਾ ਮਿਲਿਆ ਨਾ ਕੋਈ। ਸੋ ਇਹ ਚੀਜ਼ ਜੀਵਨ ਚੋਂ ਕੱਢ ਦੇਣੀ ਚਾਹੀਦੀ। ਤਿੰਨ ਚੀਜ਼ਾਂ, ਚੌਥਾ ਵਿਚਾਰ ਕਰਿਆ ਸੀ ਕਿ ਆਦਮੀ ਦੇ ਅੰਦਰ ਬ੍ਰਹਮਚਰੀਆ ਚਾਹੀਦਾ। ਏਕਾ ਨਾਰੀ ਸਦਾ ਜਤੀ, ਨਿਜ ਨਾਰੀ ਕੇ ਸਾਥ ਨਿਉਤਮ ਨਿਤ ਵਡਾਈਓ, ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋਣਾ ਜੇ। ਸੋ ਬ੍ਰਹਮਚਰੀਆ ਰੱਖਣਾ, ਰਾਖੀ ਕਰਨੀ ਆਪਣੇ ਸਰੀਰ ਦੇ ਔਜ ਦੀ, ਤਾਕਤ ਦੀ। ਸੋ ਪੰਜਵਾਂ ਹੋਇਆ ਕਰਦਾ ਹੈ ਕਿ ਧੀਰਜ ਹੋਣੀ ਚਾਹੀਦੀ। ਧੀਰਜ ਦੇ ਬਾਰੇ ਵਿਚਾਰ ਕਰੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਕਿੰਨਾ ਨਿਰਾਦਰ ਕੀਤਾ ਦਾਤੂ ਜੀ ਨੇ, ਲੇਕਿਨ ਆਪਦੇ ਬਚਨ ਕੀ ਸੀ, ਚਰਨ ਵੀ ਫੜ ਲਏ ਉਹਦੇ, ਘੁੱਟਣ ਲੱਗ ਗਏ, ਕਹਿੰਦੇ ਸਾਹਿਬ ਜੀ ਤੁਸੀਂ ਗੁਰੂ ਦੇ ਸਾਹਿਬਜ਼ਾਦੇ ਤੇ ਮੈਂ ਨਫ਼ਰ, ਤੇ ਮੇਰੇ ਹੱਡ ਬੜੇ ਕਰੜੇ ਨੇ, ਤੁਹਾਡੇ ਕੋਮਲ ਚਰਨਾਂ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਹੈ? ਹੱਦ ਤੋਂ ਜ਼ਿਆਦਾ ਧੀਰਜ ਹੈ ਸਾਧ ਸਿੰਘ ਜੀ, ਹੱਦ ਹੋ ਜਾਂਦੀ ਅਖੀਰਲੇ ਦਰਜੇ ਤੱਕ। ਫੇਰ ਦਿਆ ਉਸ ਤੇ ਅਗਲਾ ਤੇ ਖਿਮਾ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਿਵੇਂ ਖਿਮਾ ਕੀਤੀ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਮਹਾਰਾਜ ਨੂੰ ਗੋਇੰਦਵਾਲ ਸਾਹਿਬ ਚੋਂ ਕੱਢਿਆ। ਤੇ ਗੁਰੂ ਅਮਰਦਾਸ, ਬਾਬਾ ਅਮਰਦਾਸ ਜੀ ਨੇ ਜਦ ਤਪੇ ਨਾਲ ਉਹਦੇ ਸਲੂਕ ਦਾ ਉਹਨੂੰ ਫਲ ਚਖਾਇਆ ਤਾਂ ਮਹਾਰਾਜ ਨੇ ਪਸੰਦ ਨਾ ਕੀਤਾ, ਵੀ ਨਹੀਂ ਉਹ ਭੁੱਲਿਆ ਹੋਇਆ ਜੀ ਸੀ, ਇਹ ਨਹੀਂ ਸੀ ਕਰਨਾ ਚਾਹੀਦਾ। ਖਿਮਾ ਹੋਣੀ ਚਾਹੀਦੀ ਹੈ ਮਨ ਦੇ ਅੰਦਰ। ਉਸ ਤੇ ਬਾਅਦ ਹੋਇਆ ਕਰਦੀ ਹੈ ਦਇਆ, ਇਹ ਸੱਤਵੀਂ ਚੀਜ਼ ਹੈ। ਸੋ ਜਦ ਤੱਕ ਦਇਆ ਨਹੀਂ ਮਨ ਵਿੱਚ ਆਉਂਦੀ, ਦਇਆ ਬਿਨਾਂ ਸਿੱਧ ਕਸਾਈ ਕਰਨਾ ਬਹੁਤ ਵੱਡੀ ਚੀਜ਼ ਹੈ। ਜਿੱਥੇ ਦਇਆ ਹੈ ਉੱਥੇ ਧਰਮ ਹੈ, ਤੌਲ ਧਰਮ ਦਇਆ ਕਾ ਪੂਤ। ਜੇ ਦਇਆ ਹੀ ਨਹੀਂ ਆਈ ਹਿਰਦੇ ਦੇ ਅੰਦਰ ਤਾਂ ਧਰਮ ਪੈਦਾ ਨਹੀਂ ਹੋਇਆ ਕਰਦਾ। ਸੋ ਉਸ ਵੇਲੇ ਮਹਾਰਾਜ ਦੱਸਦੇ ਨੇ ਕਿ ਸਪਤਮ ਦੁਖੀ ਨਾ ਦੇਖੈ ਕਾਹੀ ਵੀ, ਕਹਿੰਦੇ ਸੱਤਵਾਂ ਜਿਹੜਾ ਯਮ ਹੈ ਉਹ ਇਹ ਹੈ ਕਿ ਕਿਸੇ ਨੂੰ ਦੁਖੀ ਦੇਖ ਕੇ ਹੱਸੋ ਨਾ। ਜੈਸਾ ਬਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰਿਆ। ਜਿੰਨੀ ਕੁ ਤਾਕਤ ਗੁਰੂ ਨੇ ਦਿੱਤੀ ਹੈ ਓਨੀ ਤਾਕਤ ਆਪਣੀ ਵਰਤ ਕੇ ਦੂਸਰੇ ਦੇ ਦੁੱਖ ਨੂੰ ਨਿਰਵਿਰਤ ਕਰਨ ਦਾ ਕੋਈ ਯਤਨ ਕਰਨਾ ਚਾਹੀਦਾ। ਸੋ ਉਹ ਤਾਂ ਕਰ ਸਕਦਾ ਜੇ ਦਇਆ ਹੋਵੇ, ਦਇਆ ਕਰੇ ਸਭ ਕੋ ਨਿਰਵਾਹੀ। ਸੋ ਦਇਆ ਜਿਸਨੇ ਵੀ ਕੀਤੀ ਹੈ ਉਹ ਬਹੁਤ ਉੱਚੀ ਪਦਵੀ ਤੇ ਪਹੁੰਚੇ ਹੋਏ ਨੇ। ਇੱਕ ਰਾਵੀਆ ਸੂਫੀ ਫਕੀਰ ਹੋਈ ਹੈ ਬੀਬੀ, ਮੁਹੰਮਦ ਸਾਹਿਬ ਦੇ ਜਿਹੜੇ ਦੁਧੀਆ ਭਰਾ ਸੀ ਉਹਨਾਂ ਤੋਂ ਸੂਫੀ ਮਤ ਚੱਲਿਆ। ਆਪ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਭਜਨ ਕਰਿਆ ਕਰਦੇ ਸੀ। ਜਦੋਂ ਮਰਕ ਵਿੱਚ ਜਾਂਦੇ ਸੀ ਤਾਂ ਸਰੀਰ ਕੰਬਦਾ ਰਹਿੰਦਾ ਸੀ। ਮਰੀਦਾਂ ਨੇ ਪੁੱਛਿਆ, ਮੁਰਸ਼ਿਦ ਜਦੋਂ ਆਪ ਮਰਕਵੇ ਵਿੱਚ ਹੁੰਦੇ ਹੋ, ਸਮਾਧੀ ਵਿੱਚ ਹੁੰਦੇ ਹੋ, ਤੇ ਆਪਦਾ ਸਰੀਰ ਕਿਉਂ ਕੰਬਿਆ ਕਰਦਾ? ਕਹਿਣ ਲੱਗੇ, ਪ੍ਰੇਮੀਓ ਜਦ ਮੈਂ ਵਾਰੇਗਾ ਖੁਦਾ ਵਿੱਚ ਪਹੁੰਚਦਾ, ਵਾਹਿਗੁਰੂ ਦੀ ਦਰਗਾਹ ਚ ਪਹੁੰਚਦਾ, ਉੱਥੇ ਮੈਂ ਦੇਖਦਾ ਕਿ ਬਹੁਤ ਵੱਡੇ ਵੱਡੇ ਜਪੀ ਤਪੀ ਦਾਨੀ ਨਾਮ ਜਪਣ ਵਾਲੇ ਤਪੀਸ਼ਰ ਜਿਹੜੇ ਵੀ ਥਾਂ ਥਾਂ ਤੋਂ ਬੇਅੰਤ ਬ੍ਰਹਮੰਡਾਂ ਚੋਂ ਉੱਥੇ ਪਹੁੰਚੇ ਹੋਏ ਨੇ, ਉਹਦੀ ਮਹਿਮਾ ਗਾਇਨ ਕਰਦੇ ਆ, ਉਹ ਐਡਾ ਸਮਰੱਥ ਹੈ ਕਿ ਉੱਥੇ ਮੈਂ ਡਰਦਾ ਰਹਿਣਾ ਵੀ ਕਿਤੇ ਮੈਨੂੰ ਕੋਈ ਫੁਰਨਾ ਨਾ ਆ ਜਾਵੇ, ਦਰਗਾਹ ਚ ਬੈਠ ਕੇ ਮੈਂ ਬੇਅਦਬੀ ਨਾ ਕਰ ਦੇਵਾਂ, ਇਸ ਕਰਕੇ ਮੇਰਾ ਸਰੀਰ ਕੰਬਦਾ ਰਹਿੰਦਾ। ਕਿਉਂਕਿ ਹਜ਼ੂਰੀ ਦਾ ਭਜਨ ਹੁੰਦਾ ਹੈ ਸਾਧ ਸਿੰਘ, ਜਦ ਤੱਕ ਅਸੀਂ ਹਜ਼ੂਰੀ ਦਾ ਭਜਨ ਨਹੀਂ ਕਰਦੇ, ਹਾਜ਼ਰੀ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ, ਉਹ ਸੁਣਨੇ ਸੁਣ ਨੂੰ ਹਾਕਾਂ ਮਾਰਨ ਹੋਇਆ ਕਰਦੀਆਂ ਨੇ। ਜਦ ਤਾਈਂ ਹਾਜ਼ਰੀ ਦੀ ਸਾਹਮਣੇ ਨਹੀਂ ਦੇਖਦੇ, ਕਿਹਦਾ ਜਿਸ ਦਾ ਨਾਂ ਲੈਂਦੇ ਆ ਉਹ ਸਾਹਮਣੇ ਹੋਣਾ ਚਾਹੀਦਾ। ਇਹੀ ਵਜ੍ਹਾ ਹੈ ਕਿ ਹਾਜ਼ਰੀ ਨਾ ਹੋਣ ਕਰਕੇ, ਸਾਡੇ ਸਾਹਮਣੇ ਧੇ ਨਾ ਹੋਣ ਕਰਕੇ ਅਸੀਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਉਹ ਜੁਗਤੀ ਦੇ ਨਾਲ ਗੱਲ ਛੇਤੀ ਦੇ ਕੇ ਨਿਬੜ ਜਾਇਆ ਕਰਦੀ ਹੈ, ਬਿਨਾਂ ਜੁਗਤੀ ਦੇ ਬੜਾ ਲੰਮਾ ਚੱਕਰ ਹੁੰਦਾ ਹੈ। ਇੱਕ ਬੰਦਾ ਕਹਿੰਦਾ ਮੈਥਮੈਟਿਕਸ ਬਈ ਭਾਈ 11,111 ਨੂੰ 11,111 ਵਾਰੀ ਜਮ੍ਹਾਂ ਕਰ, ਉਹ ਜਮ੍ਹਾਂ ਕਰੂਗਾ ਕਿੰਨਾ ਟਾਈਮ ਲੱਗ ਜੂ? 24 ਘੰਟੇ ਲੱਗ ਜਾਣਗੇ ਉਹਨੂੰ। 11,11 22 22 ਤੋਂ 11,33 ਐਂ ਕਰੀ ਜਾਊਗਾ। ਕਦ 11,000 ਵਾਰੀ ਕਰਿਆ ਉਹਨੂੰ? ਜਿਹੜਾ ਫਾਰਮੂਲਾ ਜਾਣਦਾ ਹੈ ਉਹ ਇਕਦਮ ਇਹਨੂੰ ਜਰਬ ਦੇ ਦੇਗਾ, ਗੁਣਾ ਕਰ ਦੇਗਾ। ਇਹ ਫਾਰਮੂਲੇ ਦੀ ਬਾਤ ਹੈ ਸਾਰੀ। ਸੋ ਇਸੇ ਤਰ੍ਹਾਂ ਦੇ ਨਾਲ ਜਦ ਅਸੀਂ ਸੋਝੀ ਦੇ ਨਾਲ ਨਾਮ ਜਪਾਂਗੇ ਉਸ ਵੇਲੇ ਬਹੁਤ ਵੱਡਾ ਫਲ ਥੋੜੇ ਜਿਹੇ ਸਮੇਂ ਚ ਸਾਨੂੰ ਪ੍ਰਾਪਤ ਹੋ ਜਾਇਆ ਕਰਦਾ। ਸੋ ਉਹ ਉਸ ਦੀ ਜੋ ਮਰੀਦ ਸੀ ਇੱਕ ਬੀਬੀ ਸੀ ਰਾਬੀਆ, ਉਹ ਪ੍ਰੈਜੈਂਸ ਆਫ ਗੋਡ ਹਰ ਵਕਤ ਰੱਖਦੀ ਹੁੰਦੀ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੀ ਹੁੰਦੀ ਤੇ ਸਰਬ ਦੇ ਵਿੱਚ ਪਰਮੇਸ਼ਰ ਰਵਿਆ ਹੋਇਆ ਦੇਖਿਆ ਕਰਦੀ ਸੀ। ਇੱਕ ਵਾਰੀ ਮੱਕੇ ਦੇ ਹੱਜ ਨੂੰ ਜਾ ਰਹੇ ਸੀ ਤੇ ਜਾਂਦੇ ਜਾਂਦੇ ਜਦੋਂ 60 ਕੋ ਉਰੇ ਰਹਿ ਗਈ, ਉਸ ਵੇਲੇ ਨਾਲ ਦਾ ਸੰਗ ਤੁਰ ਗਿਆ, ਕੁਛ ਪਿੱਛੇ ਰਹਿ ਕੇ ਖੂਹ ਵੱਲ ਨਿਗਾਹ ਗਈ, ਕੀ ਦੇਖਦੀ ਆ, ਖੂਹ ਦੇ ਦੁਆਲੇ ਇੱਕ ਕੁੱਤੀ ਕਤੂਰਿਆਂ ਨੂੰ ਲਈ ਘੁੰਮ ਰਹੀ। ਉਹ ਭਾਵ ਵਿੱਚ ਚਲੀ ਗਈ। ਜਦੋਂ ਬ੍ਰਹਮ ਭਾਵ ਚ ਚਲਿਆ ਜਾਵੇ ਦੂਸਰੇ ਦੀ ਤਕਲੀਫ਼ ਆਪਣੇ ਆਪ ਨੀ ਲੱਗਣ ਲੱਗ ਜਾਇਆ ਕਰਦੀ, ਆਪਣੇ ਆਪ ਨੂੰ ਮਹਿਸੂਸ ਹੋਊ, ਦੁਖੀ ਉਹ ਹੋਏਗਾ ਮਹਿਸੂਸ ਆਪ ਹੋਏਗਾ ਤੇ ਇਹਨੂੰ ਲੱਗਿਆ ਵੀ ਬਹੁਤ ਪਿਆਸ ਲੱਗੀ ਹੋਈ ਹੈ ਤੇ ਇਹਨੂੰ ਕਿਵੇਂ ਪਾਣੀ ਪਿਲਾਇਆ ਜਾਵੇ। ਇਹ ਗੋਡੇ ਲਾਉਂਦੀ ਹੈ, ਖੂਹ ਵਿੱਚ ਝਾਕਦੀ ਹੈ, ਲੇਕਿਨ ਖੂਹ ਦਾ ਪਾਣੀ ਕਿੰਨੀ ਦੂਰ। ਖੀਰੇ ਨੇ ਆ ਕੇ ਆਪਣੇ ਵਸਤਰ ਪਾੜ ਪਾੜ ਕੇ ਰੱਸੀਆਂ ਵੱਟਣੀਆਂ ਸ਼ੁਰੂ ਕਰਦੀਆਂ, ਇੱਥੇ ਤੱਕ ਕਿ ਸਾਰੇ ਵਸਤਰ ਪਾੜ ਗਏ ਤੇ ਇੱਕ ਵਸਤਰ ਰੱਖ ਕੇ ਉਸਨੇ ਪਾਣੀ ਚ ਭਿਉਂ ਭਿਉਂ ਕੇ ਬਾਹਰ ਕੱਢ ਕੱਢ ਕੇ ਨਿਚੋੜ ਨਿਚੋੜ ਕੇ ਸਾਰਿਆਂ ਨੂੰ ਪਾਣੀ ਪਿਲਾਇਆ ਤੇ ਉਹ ਕੁੱਤੀ ਨੇ ਇਸ ਤਰ੍ਹਾਂ ਕੀਤਾ, ਉੱਪਰ ਨੂੰ ਦੇਖੀ ਜਿਵੇਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਦੁਆ ਕਰਦੀ ਹੁੰਦੀ। ਹੁਣ ਬਸਤਰ ਇਹਦੇ ਕੋਲ ਨੀ, ਇਹਨੇ ਟਿੱਬੇ ਚ ਰੇਤੇ ਚ ਟੋਆ ਪਟਿਆ ਤੇ ਗਲ ਗਲ ਤੱਕ ਉਹਦੇ ਚ ਬੈਠ ਗਈ ਤੇ ਇੱਧਰ ਹਾਜੀ ਹੱਜ ਕਰਨ ਵਾਸਤੇ ਜਾ ਰਹੇ ਨੇ। ਹੈਰਾਨੀ ਹੋਈ ਕਿ ਕਾਬਾ ਨਜ਼ਰ ਨਹੀਂ ਆ ਰਿਹਾ ਕਿਸੇ ਨੂੰ, ਸਾਰੇ ਅਰਦਾਸ ਕਰਦੇ ਨੇ ਵੀ ਇਹ ਕੀ ਗੱਲ ਹੋ ਗਈ, ਪਹਿਲੀ ਵਾਰੀ ਅੱਜ ਕਾਬਾ ਕਿਉਂ ਨਹੀਂ ਸਾਨੂੰ ਨਜ਼ਰ ਆ ਰਿਹਾ। ਤਾਂ ਆਕਾਸ਼ਬਾਣੀ ਹੋਈ ਕਿ ਕਾਬਾ ਜੋ ਹੈ ਉਹ ਰਾਵੀਆ ਦੀ ਰਾਵੀਆ ਦਾ ਦਰਸ਼ਨ ਕਰਨ ਗਿਆ ਹੋਇਆ ਤੇ 60 ਮੀਲ ਦੇ ਉੱਤੇ ਹੈ, ਉੱਥੇ ਜਾਓ, ਜਾ ਕੇ ਦਰਸ਼ਨ ਕਰੋ। ਸਾਰੇ ਹਾਜੀ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਉੱਥੇ ਆ ਕੇ ਦਰਸ਼ਨ ਹੋਏ ਤਾਂ ਵੱਡੇ ਜਿਹੜੇ ਉਸ ਵੇਲੇ ਦੇ ਮੁਖੀ ਸੀ ਇਬਰਾਹੀਮ, ਉਹਨਾਂ ਨੇ ਦੁਆ ਕਰੀ, ਹੇ ਅੱਲਾਹ ਤਾਲਾ ਇਹ ਕੀ ਭੇਤ ਹੈ। ਇਹ ਕਹਿਣ ਲੱਗੇ ਕੀ ਭੇਤ ਹੈ, ਕਹਿੰਦੇ ਰਾਵੀਆ ਨੇ ਮੈਨੂੰ ਜੀਵਾਂ ਚ ਜਾਣ ਕੇ ਦਿਆ ਕੀਤੀ ਤੇ ਉਹ ਦਿਆ ਦਾ ਫਲ ਹੈ ਕਿ ਕਾਬਾ ਇਹਦੇ ਦਰਸ਼ਨ ਨੂੰ ਆਇਆ ਹੋਇਆ। ਸੋ ਜਦੋਂ ਇਹ ਰਾਵੀਆ ਦੇ ਪਾਸ ਪਹੁੰਚਦੇ ਆ ਹੈਰਾਨ ਹੋ ਗਏ ਕਿ ਜੰਗਲੀ ਜਾਨਵਰ ਇਕੱਠੇ ਹੋਏ ਬੈਠੇ ਨੇ, ਜੇ ਕੋਲ ਬਘਿਆੜ ਬੈਠਾ ਕੋਲ ਬੱਕਰੀ ਬੈਠੀ ਹੈ। ਹੋਰ ਵੀ ਜ਼ਿਆਦਾ ਹੈਰਾਨੀ ਹੋ ਗਈ ਤੇ ਰਾਵੀਆ ਦੇ ਪਾਸ ਆਏ ਤਾਂ ਜਾਨਵਰ ਆਪਣੇ ਆਪਣੇ ਸੁਭਾਅ ਚ ਆ ਕੇ ਗਾਇਬ ਹੋ ਗਏ ਤੇ ਉਹਦੇ ਬਾਅਦ ਇਹਨਾਂ ਨੇ ਪੁੱਛਿਆ ਵੀ ਰਾਵੀਆ ਬਾਹਰ ਆਓ, ਕਹਿੰਦੀ ਮੇਰੇ ਕੋਲ ਬਸਤਰ ਨਹੀਂ ਹੈ। ਬਸਤਰ ਦਿੱਤੇ ਗਏ, ਵਿਚਾਰ ਸ਼ੁਰੂ ਹੋਈ, ਕਹਿਣ ਲੱਗੇ ਵੀ ਕੀ ਗੱਲ, ਤੈਂ ਕੀ ਕਰਮ ਕਰਿਆ ਜਿਹਦੇ ਨਾਲ ਕਾਬਾ ਤੇਰਾ ਹੱਜ ਕਰਨ ਵਾਸਤੇ ਆ ਗਿਆ। ਕਹਿਣ ਲੱਗੀ ਮੈਂ ਤਾਂ ਕੋਈ ਕੰਮ ਨਹੀਂ ਕਰਿਆ, ਮੇਰੇ ਦਿਲ ਵਿੱਚ ਦਇਆ ਉਪਜੀ, ਇਹ ਜੀਵਾਂ ਦੀ ਦਇਆ ਕੀਤੀ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸੋ ਇਸ ਕਰਕੇ ਕਹਿਣ ਲੱਗੇ ਇਹ ਜਾਨਵਰ ਕਿਉਂ ਬੈਠੇ ਨੇ ਵਿਰੋਧੀ ਸੁਭਾਵਾਂ ਦੇ। ਉਹ ਕਹਿਣ ਲੱਗੀ ਹਾਜੀ ਜਨੋ, ਮੇਰੇ ਮਨ ਦੇ ਅੰਦਰ ਕੋਈ ਦਵੈਤ ਨਹੀਂ ਹੈ, ਮੈਨੂੰ ਸਭ ਬ੍ਰਹਮ ਦ੍ਰਿਸ਼ਟੀ ਆ ਰਿਹਾ। ਜਿੱਥੇ ਬ੍ਰਹਮ ਦ੍ਰਿਸ਼ਟੀ ਹੋਵੇ ਉੱਥੇ ਸਾਰਿਆਂ ਦਾ ਸੁਭਾਅ ਬਦਲ ਜਾਂਦਾ। ਜੇ ਮਰਦਾਨਾ ਕੀਰਤਨ ਕਰਦਾ ਪਾਤਸ਼ਾਹ, ਆਹ ਸ਼ੇਰ ਬੈਠੇ ਨੇ, ਆਹ ਹਰਨ ਬੈਠੇ ਨੇ,